सारे कृपा करो, बुलंद आवाज अंदर साहब जी की बख्शिश गुरमंत्र उचारण करिए। सतनाम श्री वाहे
गुरु साहिब जी,
सतनाम श्री वाहे गुरु साहिब जी,
दोहरा श्री गुरु करुणा ऐन की, चरण कवल ले तूर।
कवि संतोख सिंह जी अपने जो अवस्था है ना उनू बयान कर दे, आखर ने मैं सतगुरु पातशाह महाराज कृपालू दाता ऐसे पातशाह धन गुरु नानक देव महाराज जी दे चरणां दी धूड़ लैकर पूरे गुरु दी कि रहमता रूपी निम्रता रूपी प्यार रूपी जड़ी चरण धूर है ना गुरु साहब जी दे चरणां दी, उस चरण धूड़ नू लैकर
निज मन मुकरै मांझ कै कहो कथा रस रूर।
ते उस चरण धूड़ा दे नाल मैं अपने मन रूपी शीशे नू चंगी तरह मांझ करके नू शुद्ध करके ना इहदे तो मल ला करके कि मन दे विच सतगुरु दा ही वासा हो जाए, गुरु दी गल करन लगा वा, गुरु देव जी दा महिमा भरिया वडियाइयां भरिया इतिहास बयान करन लगा का, ते वाहिगुरु जी कृपा करे कि इस मन रूपी शीशे नू चंगी तरह मांझ के साफ करके चरण धूड़ा नाल ਕਿਰਪਾਲੂ ਦਾਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਪਾਵਨ ਗੁਰ ਜਸ ਇਹ ਇਤਿਹਾਸ ਕਰਨ ਦਾ ਆਪ ਵਾਹਿਗੁਰੂ ਮੈਨੂੰ ਬਾਲ ਉਦਮ ਬਖਸ਼ਣ।
ਜੋ ਪਈ ਬਾਲੇ ਕੋ ਮੁਖ ਸ਼ਸ਼ੈ ਸੁਧਾਸੀ।
ਭਾਈ ਬਾਲਾ ਜੀ ਦੀ ਰਸਨਾ ਤੇ ਅੰਮ੍ਰਿਤ ਬਾਣੀ ਦਾ ਵਾਸਾ ਹੈ, ਗੁਰ ਇਤਿਹਾਸ ਜਿਹੜਾ ਹੈ ਉਹ ਰਸਨਾ 'ਤੇ ਵਸਿਆ ਹੋਇਆ, ਵਾਹਿਗੁਰੂ ਜੀ ਦੀਆਂ ਵਡਿਆਈਆਂ ਇਹ ਰਸਨਾ 'ਤੇ ਮੁੱਖ ਵਿੱਚ ਹਨ।
ਕਥਾ ਕਹਿਤ ਸ਼੍ਰੀ ਅੰਗਦ ਪਾਸੀ,
ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਰਸਦਾਇਕ ਕਥਾ ਜਿਹਨੂੰ ਆਪਾਂ ਸਰਵਣ ਕਰਨੇ ਹਾਂ, ਇਹ ਮੇਰਾ ਭਰੇ ਬਚਨ ਆਖ ਰਹੇ ਨੇ ਜਿਨ੍ਹਾਂ ਬਚਨਾਂ ਨੂੰ ਸੁਣ ਕਰਕੇ ਆਨੰਦ ਸੁੱਖ ਵਡਿਆਈ ਵੱਡੀਆਂ ਬਖਸ਼ਿਸ਼ਾਂ ਮਿਲਦੀਆਂ ਹਨ।
ਪ੍ਰੇਮ ਮਗਨ ਕਬ ਕਬ ਹੋਏ ਜਾਵੇ,
ਐਸਾ ਰਸ ਬਣਦਾ ਮੇਰੇ ਸਾਹਿਬ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਿ ਜਦੋਂ ਇਸ ਕਥਾ ਨੂੰ ਸੁਣਦੇ ਨੇ ਤੇ ਸਤਿਗੁਰੂ ਵੱਡੇ ਗੁਰੂ ਜੀ ਦੀਆਂ ਵਡਿਆਈਆਂ ਦੇ ਵਿੱਚ ਮਗਨ ਹੋ ਜਾਂਦੇ ਨੇ, ਅੰਤਰ ਧਿਆਨ ਹੋ ਜਾਂਦੇ ਨੇ, ਉਸ ਮਾਲਕ ਦੇ ਚਰਨਾਂ ਨਾਲ ਚਿੱਤ ਜੁੜ ਜਾਂਦਾ ਏ।
ਲੱਗੈ ਸਮਾਦ ਅਡੋਲ ਸੁਹਾਵੇ,
ਤੇ ਐਸੀ ਅਡੋਲ ਸਮਾਦ ਲੱਗ ਜਾਂਦੀ ਕੈ, ਅਡੋਲ ਹੋ ਜਾਂਦੇ ਨੇ। ਆਪਾਂ ਬੇਨਤੀਆਂ ਕਰਿਆ ਕਰੀਏ ਐਸੀ ਬਖਸ਼ਿਸ਼ ਇਸ ਧਿਆਨ ਨੂੰ ਪ੍ਰਾਪਤ ਕਰਨ ਵਾਸਤੇ। ਅਸੀਂ ਤੇ ਹੋਰ ਕੋ ਜੀ ਬਹੁਤ ਪ੍ਰਕਾਰ ਦੇ ਦਾਅਵੇ ਕਰਨੇ ਆ, ਆ ਕਰਕੇ ਮੰਗ ਰਹੇ ਹਾਂ, ਅਰਜੋਈਆਂ ਕਰੀਏ ਬੇਨਤੀਆਂ ਕਰੀਏ ਐਸੇ ਮਹਾਰਾਜ ਦੇ ਚਰਨਾਂ ਵਿੱਚ। ਡੰਡੌਤ ਬੰਧਨ ਅਨਿਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਇਹ ਵਾਰ ਵਾਰ ਬੇਨਤੀਆਂ ਅਰਜੋਈਆਂ ਅਰਦਾਸਾਂ ਇਸੇ ਕਰਕੇ ਨੇ ਕਿ ਅਸੀਂ ਅਡੋਲ ਹੋ ਜਾਈਏ, ਤੁਸੀਂ ਸਾਨੂੰ ਆਪਣਾ ਹੱਥ ਦੇ ਕੇ ਰੱਖੋ ਕਿ ਅਡੋਲ ਅਵਸਥਾ ਮਿਲ ਪ੍ਰਾਪਤ ਹੋ ਜਾਏ। ਸਤਿਗੁਰੂ ਜੀ ਕਾ ਖਰਜਸ ਗੁਰ ਇਤਿਹਾਸ ਕਰਕੇ ਮਹਾਰਾਜ ਅਡੋਲ ਹੋ ਜਾਂਦੇ ਹਨ।
ਬਹੁਰ ਬਿਲੋਚਨ ਖੋਲੈ ਜਬ ਹੀ,
ਤੇ ਫਿਰ ਜਦੋਂ ਆਪਣੇ ਨੇਤਰ ਖੋਲਦੇ ਨੇ ਨਾ, ਅਡੋਲ ਸਮਾਧੀ ਲੱਗ ਜਾਂਦੀ ਕੈ। ਫਿਰ ਜਦੋਂ ਆਪਣੇ ਨੇਤਰ ਖੋਲਦੇ ਨੇ ਤੇ ਉਸ ਵਕਤ
ਬਾਲਾ ਕਹਿਣ ਲੱਗੇ ਪੁਨ ਤਬ ਹੀ,
ਫਿਰ ਭਾਈ ਸਾਹਿਬ ਜਿਹੜੀ ਕਥਾ ਨਾ ਉਹ ਸੁਣਾਉਣੀ ਆਰੰਭ ਕਰ ਦਿੰਦੇ ਨੇ। ਜਦੋਂ ਮਗਨ ਹੋ ਜਾਂਦੇ ਨੇ ਫਿਰ ਮਹਾਰਾਜ ਉਸ ਮਾਲਕ ਦੇ ਚਰਨਾਂ ਦਾ ਧਿਆਨ ਮਾਣਦੇ ਨੇ, ਰਸ ਮਾਣਦੇ ਕਨ, ਅਡੋਲ ਸਮਾਧੀ ਲੱਗ ਜਾਂਦੀ ਹੈ। ਪਰ ਜਿਸ ਵੇਲੇ ਸਾਹਿਬ ਨੇਤਰ ਖੋਲ੍ਹ ਲੈਂਦੇ ਨੇ, ਇਹ ਰਸਦਾਇਕ ਅੰਮ੍ਰਿਤ ਕਥਾ ਨੂੰ ਭਾਈ ਸਾਹਿਬ ਫਿਰ ਵਰਣਨ ਕਰਦੇ ਹਨ।
ਕਰਨ ਪੁੱਟਨ ਸੰਗ ਪ੍ਰੀਵੈ ਸ਼੍ਰੋਤੇ,
ਇਹ ਜਿਹੜੇ ਕਰਨ ਕੰਨ ਨੇ ਨਾ ਡੂਨੇ ਇਸ ਅੰਮ੍ਰਿਤ ਜਸ ਦੇ ਨਾਲ ਭਰ ਜਾਂਦੇ ਕੰਨ।
ਅਮੀ ਸਮਾਨ ਤ੍ਰਿਪ ਤੈਨੈ ਹੋਤੇ,
ਉਹ ਇਸ ਤਰ੍ਹਾਂ ਅੰਦਰ ਤ੍ਰਿਪਤੀ ਨਹੀਂ ਆਉਂਦੀ ਕਿ ਸ਼ੱਕੀ ਜਾਈਏ, ਇਸ ਰਸ ਦਾ ਆਨੰਦ ਮਾਣਦੇ ਹੀ ਰਹੀਏ ਕਿ ਤ੍ਰਿਪਤੀ ਨਹੀਂ ਕਹਿ ਮਿਲਾਪ ਹੋ ਜਾਵੇ ਵਾਹਿਗੁਰੂ ਜੀ ਦੇ ਨਾਲ। ਇਸ ਤਰ੍ਹਾਂ ਮਨ ਕਰਦਾ ਜਦੋਂ ਸੁਣੀ ਜਾਈਏ ਤੇ ਇਸ ਤਰ੍ਹਾਂ ਪਿਆਰ ਬਣ ਆਉਂਦਾ ਕਿ ਖਟੀਏ ਨਾ, ਇਹ ਖਰਜਸ ਕੰਨਾਂ ਦੇ ਰਾਖੀ ਸੁਣਦੇ ਰਹੀਏ।
ਜੋ ਪਈ ਸ਼੍ਰੀ ਨਾਨਕ ਕਿੰਕਰ ਸੁਖ ਰਾਸਾ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਦਾਸਰਿਆਂ ਨੂੰ ਸੇਵਕਾਂ ਨੂੰ ਜਿਹੜੇ ਕਿੰਕਰ ਸੇਵਾਦਾਰ ਨੇ ਉਹਨਾਂ ਵਾਸਤੇ ਸੁੱਖਾਂ ਦਾ ਘਰ ਹਨ, ਵਡਿਆਈਆਂ ਦਾ ਘਰ ਨੇ।
ਰਹੇ ਬੈਸ ਪੁਨ ਸੁਸਾ ਆਵਾਸਾ,
ਉਹ ਆਪਣੀ ਭੈਣ ਦੇ ਘਰ ਬੇਬੇ ਨਾਨਕੀ ਜੀ ਦੇ ਹੀ ਘਰ ਰਹਿੰਦੇ ਕੰਨ।
ਜਨ ਬੈਰਾਗ ਧਾਰ ਨਿਜ ਦੇਹਾ,
ਇਹ ਜਿਹੜਾ ਸਰੂਪ ਹੈ ਨਾ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਇਹ ਵੈਰਾਗ ਨੇ ਕੀ ਪ੍ਰੇਮਾ ਭਗਤੀ ਨੇ ਕੀ, ਇਹ ਜਿਹੜਾ ਪਹਿਰਾਵਾ ਕਹਿ ਇਹ ਸਰੂਪ ਕਹਿ, ਵੈਰਾਗ ਸਰੂਪ ਪ੍ਰੇਮਾ ਭਗਤੀ ਦਾ ਧਾਰਨ ਕੀਤਾ ਏ।
ਪ੍ਰਗਟ ਦਿਖਾਵਤ ਜਗਤ ਅਨੇਹਾ,
ਸਾਰੇ ਜਗਤ ਨੂੰ ਪ੍ਰਗਟ ਦਿਖਾਵੈ ਜਗਤ ਅਨੇਖਾ, ਇਹ ਜਗਤ ਨੂੰ ਸੰਸਾਰ ਨੂੰ ਦਿਖਾਉਂਦੇ ਨੇ ਪਰ ਇਹਦੇ ਵੱਲੋਂ ਨਿਰਮੋਹ ਰਹਿੰਦੇ ਕੰਨ, ਇਹਦੇ ਵਿੱਚ ਗੁਲਤਾਨ ਨਹੀਂ ਹੁੰਦੇ। ਸੰਸਾਰ ਨੂੰ ਵਿਖਾਉਂਦੇ ਨੇ ਉਹ ਸਰੂਪ ਪਰ ਜਗਤ ਵੱਲੋਂ ਨਿਰਮੋਹ ਕੰਨ।
ਕਿਦੋਂ ਸ਼ਾਂਤ ਰਸ ਧਾਰ ਸਰੂਪਾ,
ਕਵੀ ਜੀ ਆਖਦੇ ਨੇ ਇਸ ਤਰ੍ਹਾਂ ਜਿਵੇਂ ਆਪ ਵਾਹਿਗੁਰੂ ਜੀ ਨੇ ਸੱਤ ਸਰੂਪ ਸ਼ਾਂਤੀ ਇਹ ਬਖਸ਼ਿਸ਼ਾਂ ਵਾਲਾ ਅਕਾਲ ਪੁਰਖ ਜੀ ਨੇ ਆਪ ਸਰੀਰ ਪਰ ਉਪਕਾਰ ਵਾਲਾ ਧਾਰਿਆ ਏ।
ਭਾਵ ਦਿਖਾਵੈ ਨਿਜ ਅਨਰੂਪਾ,
ਆਪਣੇ ਜਿਹੜੇ ਭਾਵ ਖਿਆਲ ਨੇ ਨਾ ਉਹ ਸਤਿਗੁਰੂ ਪਾਤਸ਼ਾਹ ਜੀ ਵਿਖਾਉਂਦੇ ਕੰਨ।
ਕਿਦੋਂ ਤਰਿਓ ਉਪਕਾਰ ਸਰੀਰਾ,
ਉਹ ਇਸ ਤਰ੍ਹਾਂ ਪਰ ਉਪਕਾਰ ਵਾਲਾ ਕਿ ਭਲਾਈ ਕਰਨਾ ਕਹਿ, ਸੰਸਾਰ ਨੂੰ ਭਲੇ ਲੇਖੇ ਲਾਉਣਾ ਕਹਿ, ਪਰ ਉਪਕਾਰ ਦੀਆਂ ਗੱਲਾਂ ਕਰਨੀਆਂ ਨੇ, ਇਹ ਮੇਰੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਹੈ।
ਨਰ ਤਾਰਨ ਕੋ ਗੁਣੀ ਗਹੀਰਾ,
ਸਾਰੀ ਲੁਕਾਈ ਨੂੰ ਤਾਰਨ ਵਾਸਤੇ ਜਗਤ ਜਲੰਦੇ ਨੂੰ ਇਸ ਭਾਵਨਿਤ ਸਾਗਰ ਤੋਂ ਪਾਰ ਕਰਨ ਲਈ।
ਦੋਹਰਾ ਸਿਰ ਪਰ ਨੁਕ ਤੈ ਜੁਗਲ ਗਜ ਖਫਨੀ ਗਰ ਬਰ ਚੀਰ।
ਆਪਣੇ ਸੋਹਣੇ ਸਿਰ ਤੇ ਸਤਿਗੁਰੂ ਪਾਤਸ਼ਾਹ ਜੀ ਦੋ ਗਜ ਲੰਮਾ ਜਿਹੜਾ ਨਾ ਉਹ ਸਾਫਾ ਬਣਦੇ ਕੰਨ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਹਣਾ ਜਿਹੜਾ ਬਸਤਰ ਹੈ ਨਾ, ਸੁੰਦਰ ਚੋਲਾ ਜਿਹੜਾ ਹੈ ਉਹ ਗਲ ਵਿੱਚ ਪਾਉਂਦੇ ਹਨ।
ਚਾਦਰਾ ਸੁੰਦਰ ਸਜੇ ਤਰਿਓ ਸੋ ਬੇਖ ਸਰੀਰ।
ਇਸ ਤਰ੍ਹਾਂ ਸੁੰਦਰ ਜਿਹੜਾ ਸਰੂਪ ਹੈ ਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ, ਸੋਹਣਾ ਚਾਦਰਾ ਸ਼ੋਭਨੀਕ ਕਹਿ, ਸੋਹਣਾ ਬਾਹਰੀ ਤੌਰ 'ਤੇ ਮਹਾਰਾਜ ਜੀ ਨੇ ਆਪਣਾ ਸੁੰਦਰ ਪਹਿਰਾਵਾ ਸੁੰਦਰ ਲਿਬਾਸ ਧਾਰਨ ਕੀਤਾ ਏ।
ਜੋ ਪਈ ਵੈਸੇ ਥੇ ਨਿੰਦਕ ਕੇ ਸ਼ੂਲਾ।
ਐਸੇ ਕਿਰਪਾਲੂ ਦਾਤਾ ਜੀ ਜਿਹੜੇ ਨਿੰਦਕਾਂ ਨੂੰ ਵੀ ਸੁਖਦਾਈ ਕਹਿਣਾ, ਨਿੰਦਕਾਂ ਦਾ ਵੀ ਭਲਾ ਕਰਨ ਵਾਲੇ ਨੇ, ਐਸੇ ਮਹਾਰਾਜ ਜੀ ਬੈਠੇ ਕੰਨ।
ਇਤਨੇ ਮੈਂ ਪ੍ਰਾਪਤ ਪਾ ਮੂਲਾ।
ਇਹਨੇ ਸਮੇਂ ਨੂੰ ਬਾਬਾ ਮੂਲਾ ਜੀ ਉਹ ਸਤਿਗੁਰਾਂ ਨੂੰ ਆ ਮਿਲੇ।
ਚੰਦੋ ਰਾਣੀ ਜੈ ਕੇ ਸੰਗਾ,
ਜਿਨ੍ਹਾਂ ਦੇ ਨਾਲ ਮਾਤਾ ਚੰਦੋ ਰਾਣੀ ਜੀ ਵੀ ਆਏ ਹਨ।
ਅਦਕ ਕ੍ਰੋਧ ਤੇ ਉਠਤ ਤਰੰਗਾ,
ਤੇ ਇਹਨਾਂ ਵਿੱਚੋਂ ਜਿਹੜੀਆਂ ਕ੍ਰੋਧ ਦੀਆਂ ਤਰੰਗਾਂ ਨੇ ਨਾ, ਜੋ ਕੁਝ ਅੰਦਰ ਵਸਿਆ ਹੋਵੇ ਉਹੀ ਬਾਹਰ ਪ੍ਰਕਾਸ਼ਮਾਨ ਹੁੰਦਾ ਕਹਿ, ਤੇ ਕ੍ਰੋਧ ਦੀਆਂ ਤਰੰਗਾਂ ਜਿਹੜੀਆਂ ਨੇ ਨਾ ਬਾਬਾ ਮੂਲਾ ਜੀ ਦੇ ਤੇ ਮਾਤਾ ਚੰਦੋ ਰਾਣੀ ਜੀ ਦੇ ਕਿਰਦੇ ਵਿੱਚੋਂ ਬਾਹਰ ਉਤਪੰਨ ਹੁੰਦੀਆਂ ਨੇ।
ਮਨੋ ਗਿਆਨ ਨਿਜ ਦਲ ਸੋ ਬੈਸਾ,
ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਅਗਿਆਨ ਕਿ ਬਹੁਤ ਵੱਡੇ ਆਪਣੇ ਦਲ ਦੇ ਨਾਲ ਬਹੁਤ ਭਾਰੀ ਅਗਿਆਨ, ਜਿਵੇਂ ਬਹੁਤ ਵੱਡਾ ਆਪਣਾ ਦਲ ਬਣਾ ਕੇ ਇਹਨਾਂ ਵਿੱਚ ਬੈਠਾ ਕੋਵੇ।
ਸਤ ਸੰਤੋਖ ਸ਼ਾਂਤ ਸਮ ਪੇਸਾ,
ਪਰ ਇੱਕ ਪਾਸੇ ਵੇਖੋ ਕਿ ਜਿਹੜੇ ਸਤ ਸੰਤੋਖ ਦੇ ਧਾਰਨੀ ਨੇ ਮਹਾਰਾਜ, ਜਿਹੜੇ ਸਤ ਸਰੂਪ ਸ਼ੁਭ ਗੁਣਾਂ ਦੇ ਧਾਰਨੀ ਕੰਨ।
ਜਨ ਅਗਿਆਨ ਅਪਨ ਤਨ ਧਾਰੀ,
ਪਰ ਦੂਜੇ ਪਾਸੇ ਅਗਿਆਨ ਜਿਹੜਾ ਕਹਿ ਉਹ ਕ੍ਰੋਧ ਦੇ ਰੂਪ ਵਿੱਚ ਬਾਬਾ ਮੂਲਾ ਜੀ ਤੇ ਮਾਤਾ ਚੰਦੋ ਰਾਣੀ ਜੀ ਦੇ ਰੂਪ ਵਿੱਚ ਆਇਆ।
ਦਲ ਲੈ ਕਰਿਓ ਕ੍ਰੋਧ ਅਗਵਾਰੀ,
ਬਹੁਤ ਵੱਡਾ ਦਲ ਲੈ ਕਰਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਜਿਹੜੇ ਗਿਆਨ ਦੇ ਘਰ ਨੇ, ਬਖਸ਼ਿਸ਼ਾਂ ਦੇ ਘਰ ਹਨ, ਉਸ ਗਿਆਨ ਦਾ ਟਾਕਰਾ ਕਰਨ ਵਾਸਤੇ ਇੱਕ ਪਾਸੇ ਅਗਿਆਨ ਕ੍ਰੋਧ ਰੂਪੀ ਬਹੁਤ ਵੱਡਾ ਦਲ ਲੈ ਕੇ ਆਇਆ ਏ।
ਔਰ ਮੈਂ ਚਹਿਤ ਪਲਾਇਨ ਕੀਨਾ,
ਹੁਣ ਇਸ ਤਰ੍ਹਾਂ ਮਨ ਹੀ ਮਨ ਵਿੱਚ ਇਹ ਜਿਹੜੀਆਂ ਵਿਚਾਰਾਂ ਨੇ ਨਾ ਕਿ ਕਿਰਦੇ ਦੇ ਵਿੱਚ ਬਣ ਆ ਰਹੀਆਂ ਕੰਨ, ਐਸੇ ਵਿਚਾਰ ਜਿਹੜੇ ਨੇ ਮਨ ਵਿੱਚ ਆ ਰਹੇ ਨੇ ਕਿ ਇਹ ਜੋ ਸੱਤ ਸੰਤੋਖ ਸ਼ੁਭ ਗੁਣਾਂ ਦੇ ਧਾਰਨੀ ਨੇ, ਇਹ ਅਗਿਆਨ ਚਾਹੁੰਦਾ ਹੈ ਕਿ ਅਸੀਂ ਇਹਨੂੰ ਪੁਜਾ ਦਈਏ।
ਆਏ ਠਾਂਡ ਜੈ ਪ੍ਰਭ ਆਸੀਨਾ,
ਬਾਬਾ ਮੂਲਾ ਜੀ ਮਾਤਾ ਚੰਦੋ ਰਾਣੀ ਉੱਥੇ ਆ ਗਏ ਜਿੱਥੇ ਮੇਰੇ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਿਰਾਜੇ ਹਨ।
ਧਰ ਨਿਸ਼ਫੁਰਤਾ ਬਚਨ ਉਚਾਰੇ,
ਬਹੁਤ ਹੀ ਕੱਟੜਵਾਦ ਕਿਰਦੇ ਦੇ ਨਾਲ ਅਦਬ ਸਤਿਕਾਰ ਭਾਵ ਨਾਲ ਕੋਈ ਬਚਨ ਨਹੀਂ ਆਖਿਆ, ਬਹੁਤ ਹੀ ਕਠੋਰ ਕਿਰਦੇ ਨਾਲ ਬਚਨ ਉਚਾਰੇ।
ਅਬ ਫਕੀਰ ਕੋ ਬੇਖ ਸੁਧਾਰੇ,
ਆ ਕੇ ਕਹਿਣ ਲੱਗੇ ਵੇਖੋ ਕੁਣ ਆ ਫਕੀਰਾਂ ਵਾਲਾ ਜਿਹੜਾ ਵੇਸ਼ ਤੁਸੀਂ ਧਾਰਨ ਕਰ ਲਿਆ, ਖੈ ਫਕੀਰ ਬਣ ਗਏ ਹੋ, ਹੁਣ ਤੁਸੀਂ ਬਾਬੇ ਬਣ ਗਏ ਹੋ, ਕੈਸਾ ਬਾਹਰੋਂ ਸਾਧੂਆਂ ਵਾਲਾ ਫਕੀਰਾਂ ਵਾਲਾ ਵੇਸ਼ ਪਹਿਰਾਵਾ ਤੁਸੀਂ ਪਾ ਲਿਆ ਏ।
ਦੋਹਰਾ ਧਰ ਕਰ ਵੇਖ ਦਿਖਾਵਈ, ਸਾਧ ਬਣਿਓ ਜਗ ਮਾਹੇ।
ਇਹ ਤੁਸੀਂ ਆਪਣਾ ਆਪ ਜਿਹੜਾ ਨਾ ਉਹ ਵਿਖਾ ਰਹੇ ਹੋ, ਇਹ ਬਾਹਰੋਂ ਤੁਸੀਂ ਭੇਖ ਧਾਰਨ ਕੀਤਾ ਹੋਇਆ, ਇਹ ਦੁਨੀਆਂ ਨੂੰ ਵਿਖਾ ਰਹੇ ਹੋ, ਸੰਸਾਰ ਨੂੰ ਵਿਖਾ ਰਹੇ ਹੋ। ਆਪਣੇ ਆਪ ਵਿੱਚ ਵੱਡੇ ਤੁਸੀਂ ਸਾਧੂ ਸਾਧ ਬਣ ਬੈਠੇ ਹੋ।
ਉਬੈ ਆਤਮਜ ਭਾਰ ਜਾ ਕਹੋ ਕਹਿ ਭਾਂਤ ਬਿਤਾਏ।
ਤੁਹਾਡੇ ਦੋ ਸਪੁੱਤਰ ਨੇ ਤੇ ਘਰ ਵਾਲੀ ਕਹਿ ਆਪ ਜੀ ਦੀ, ਉਹਨਾਂ ਦਾ ਕੀ ਬਣ ਆਵੇਗਾ? ਤੁਸੀਂ ਫਕੀਰ ਬਣ ਬੈਠੇ ਹੋ, ਉਹਨਾਂ ਦਾ ਜੀਵਨ ਕਿਸ ਅਰਥ ਬਤੀਤ ਹੋਵੇਗਾ? ਉਹਨਾਂ ਨੂੰ ਦੱਸੋ ਕਿਸ ਦਾ ਆਸਰਾ ਏ।
ਜੋ ਪਈ ਹਮੈ ਦੁਸੈ ਦੁੱਖ ਦੇਣੇ ਹੇਤੂ।
ਇਹ ਤੁਸੀਂ ਸਾਨੂੰ ਹੀ ਦੁੱਖ ਦੇਣ ਵਾਸਤੇ ਏਡਾ ਭਾਰੀ, ਅਸੀਂ ਉਹਨਾਂ ਨੂੰ ਵੇਖਨੇ ਆ ਤੇ ਸਾਨੂੰ ਇਹ ਬਹੁਤ ਵੱਡਾ ਦੁੱਖ ਦੇਣ ਵਾਸਤੇ।
ਜਨਮਿਓ ਤੂੰ ਜਿਉਂ ਭਾਵ ਉਦ ਕੇਤੂ।
ਤੁਹਾਡਾ ਪ੍ਰਕਾਸ਼ ਹੋਇਆ ਕਹਿ ਕਿ ਤੁਸੀਂ ਜਿਵੇਂ ਸੰਸਾਰ ਦੇ ਵਿੱਚ ਬੋਧੀ ਵਾਲਾ ਤਾਰਾ ਜਿਹੜਾ ਨਾ ਆਕਾਸ਼ ਵਿੱਚ ਚਮਕਦਾ ਸਾਨੂੰ, ਤੇ ਇਸ ਤਰ੍ਹਾਂ ਤੁਸੀਂ ਇਹ ਜਨਮ ਧਾਰਨ ਕੀਤਾ, ਇਸ ਤਰ੍ਹਾਂ ਰੜਕ ਰਹੇ ਹੋ।
ਇਵ ਜੇ ਹੋ ਨਾ ਹੋ ਤੋ ਫਕੀਰਾ।
ਜੇ ਤੁਸੀਂ ਫਕੀਰ ਹੀ ਬਣਨਾ ਸੀ, ਸਾਧੂ ਹੀ ਬਣਨਾ ਸੀ।
ਕਰ ਬਿਹਾ ਕਿਉਂ ਡੋਬ ਅਤੀਰਾ।
ਤੇ ਫਿਰ ਤੁਸੀਂ ਇਹ ਗ੍ਰਸਤੀਆਂ ਵਾਲੇ ਜੰਜਾਲ ਜਿਹੜੇ ਨੇ ਇਹ ਕਿਉਂ ਪਾਏ ਕਣ? ਜੇ ਸਾਧੂ ਹੀ ਬਣਨਾ ਸੀ, ਕੋਈ ਮਹਾਤਮਾ ਹੀ ਬਣਨਾ ਸੀ, ਤੇ ਫਿਰ ਤੁਸੀਂ ਆ ਗ੍ਰਸਤੀ ਵਾਲੇ ਜੰਜਾਲ ਜਿਹੜੇ ਸਨ ਇਹ ਕਿਉਂ ਪਾਏ? ਤੁਸੀਂ ਸਾਨੂੰ ਵੀ ਆਪਣੇ ਨਾਲ ਡੋਬ ਦਿੱਤਾ ਏ।
ਸਰਬ ਦਰਬ ਕਰ ਦੀਨ ਖੁਆਰੂ।
ਸਾਰੇ ਧਨ ਪਦਾਰਥ ਜਿਹੜੇ ਨੇ ਉਹ ਤੁਸੀਂ ਗਵਾ ਦਿੱਤੇ ਨੇ, ਖੁਆਰ ਕਰ ਦਿੱਤੇ ਨੇ। ਏਡਾ ਭਾਰੀ ਤੁਹਾਡਾ ਕਾਰਜ ਚੱਲ ਰਿਹਾ ਸੀ, ਉਹ ਸਾਰੇ ਹੀ ਤੁਸੀਂ ਕੁਆਰ ਕਰ ਦਿੱਤੇ ਕੰਨ।
ਅਬ ਪਾਸਾਦ ਆਵਾਸ ਉਜਾਰੂ।
ਪਰ ਹੁਣ ਤੁਸੀਂ ਸਾਧੂ ਬਣ ਗਏ ਹੋ, ਪਹਿਲਾਂ ਤੇ ਘਰ ਬਾਰ ਲੁਟਾ ਦਿੱਤਾ ਤੇ ਹੁਣ ਸਾਧੂ ਬਣ ਗਏ ਹੋ, ਹੁਣ ਘਰ ਦਾ ਉਜਾੜਾ ਕਰਨ ਲੱਗੇ ਹੋ।
ਉਤੋਂ ਬਿੱਤ ਸਭ ਖੋਇਓ ਜੇਤਾ।
ਸਾਰੇ ਤੁਸੀਂ ਜੋ ਕੁਝ ਵੀ ਕੈਦ ਸੀ ਉਹ ਸਾਰਾ ਕੁਝ ਹੀ ਤੁਸੀਂ ਗਵਾ ਦਿੱਤਾ, ਦੂਜਿਆਂ ਨੂੰ ਤੋ ਲੁਟਾ ਦਿੱਤਾ।
ਸੋ ਅਬ ਸ੍ਰੀ ਚੰਦ ਕੋ ਦੇਤਾ।
ਜੇ ਕੋਲ ਹੁੰਦਾ ਧਨ ਪਦਾਰਥ ਤੇ ਫਿਰ ਤੁਸੀਂ ਉਹ ਮਾਇਆ ਬਾਬਾ ਸ੍ਰੀ ਚੰਦ ਜੀ ਨੂੰ ਦੇ ਦਿੰਦੇ, ਆਪਣੇ ਸਪੁੱਤਰ ਨੂੰ ਦਿੰਦੇ।
ਤੈ ਪਰ ਕਰਤ ਗੁਜ਼ਾਰ ਸੋ ਬੈਸੇ।
ਉਹਦੇ ਨਾਲ ਫਿਰ ਆਪਣਾ ਇਹ ਗੁਜ਼ਾਰਾ ਕਰ ਲੈਂਦੇ, ਇਹਨਾਂ ਦਾ ਘਰ ਪਰਿਵਾਰ ਦੇ ਵਿੱਚ ਵਸਣਾ ਸੁਖੇਲਾ ਹੋ ਜਾਂਦਾ।
ਤੋ ਕੁਟੰਬ ਅਬ ਕਰ ਹੈ ਕੈਸੇ।
ਹੁਣ ਆਪ ਜੀ ਦਾ ਪਰਿਵਾਰ ਕਿਸ ਆਸਰੇ ਰਹੇਗਾ?
ਕਹਿ ਆਧਾਰ ਜਗ ਮੈਂ ਸੋ ਰਹੀ।
ਕਿਸ ਆਧਾਰ ਅਰਥ ਆਪ ਜੀ ਰਵੋਗੇ?
ਉੱਤਰ ਕਿਉਂ ਨਾ ਬਦਨ ਤੇ ਕਹੀ।
ਹੁਣ ਤੁਸੀਂ ਆਪਣੀ ਰਸਨਾ ਤੋਂ ਉੱਤਰ ਵੀ ਨਹੀਂ ਦਿੰਦੇ, ਅਸੀਂ ਬੋਲੀ ਜਾ ਰਹੇ ਹਾਂ ਤੇ ਤੁਸੀਂ ਉੱਤਰ ਨਹੀਂ ਦਿੰਦੇ ਕਹਿ, ਕਿਉਂਕਿ ਗੁਰ ਪਿਆਰਿਓ ਸਤਿਗੁਰ ਦੀ ਤੇ ਸਾਂਝ ਇਹਨਾਂ ਸਾਂਝ ਕਰੀਜੈ ਗੁਣਾ ਕੇਰੀ। ਇਹ ਕੁਣ ਜਿਹੜੇ ਪਾਸਿਓਂ ਅਵਗਣਾਂ ਦੀ ਵਰਖਾ ਹੋ ਰਹੀ ਹੋਵੇ ਤੇ ਮਹਾਰਾਜ ਉੱਥੇ ਥੋੜਾ ਭਾਈਵਾਲ ਬਣਗੇ, ਉੱਥੇ ਤੇ ਸੁਣਨਾ ਏ। ਸੋ ਐਸਾ ਥੋੜਾ ਸੀ ਕਿ ਮਹਾਰਾਜ ਨੇ ਘਰ ਪਰਿਵਾਰ ਨਹੀਂ ਸੰਭਾਲਿਆ, ਪਰਿਵਾਰ ਨੂੰ ਸੰਭਾਲਿਆ, ਸਾਰੇ ਸੁੱਖ ਬਖਸ਼ੇ। ਇਹ ਕੁਣ ਜਿਹੜੀ ਬਾਹਰੀ ਵਾਰਤਲਾਪ ਸੀ ਨਾ, ਇਹ ਬਾਬਾ ਮੂਲਾ ਜੀ ਦੀ ਸੀ। ਉਹ ਕਹਿ ਰਹੇ ਸਨ ਕਿ ਸਾਨੂੰ ਇਹ ਚੰਗਾ ਨਹੀਂ ਲੱਗਦਾ ਕਿ ਜਿਹੜਾ ਇਹ ਤੁਸੀਂ ਬਣ ਬੈਠੇ ਹੋ, ਤੇ ਗੁਰ ਪਿਆਰਿਓ ਅੱਜ ਵੀ ਜਿਹੜਾ ਹਾਲ ਚਾਲ ਹੈ ਨਾ, ਅੱਜ ਦਾ ਜੋ ਸਮਾਂ ਚੱਲ ਰਿਹਾ ਵਰਤਮਾਨ ਕਾਲ, ਅੱਜ ਵੀ ਐਸਾ ਹੀ ਹੈ। ਗੱਲਾਂ ਕੌਣ ਗੀਆਂ ਜਿਹੜੇ ਸੱਚੀ ਸੁੱਚੀ ਦਸਾਂ ਨੌਵਾਂ ਦੀ ਕਿਰਤ ਕਮਾਈ ਨਾ ਕਰਨਗੇ, ਕੇਵਲ ਭੇਖ ਦੇ ਧਾਰਨੀ ਕੌਣਗੇ, ਉਹਨਾਂ ਨੂੰ ਗੱਲਾਂ ਕੌਣ ਗੀਆਂ? ਸੋ ਇਸ ਕਰਕੇ ਜਿਹੜੀ ਸੱਚੀ ਸੁੱਚੀ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਨਗੇ, ਮਾਲਕ ਦੀ ਬੰਦਗੀ ਨਾਲ ਜੁੜਨਗੇ, ਉਹ ਫਿਰ ਇਹਨਾਂ ਬਖਸ਼ਿਸ਼ਾਂ ਦੇ ਆਸਰੇ ਚੱਲਣਗੇ। ਭੇਖ ਨਹੀਂ ਕਰਨਾ, ਕਿਸੇ ਤਰ੍ਹਾਂ ਦਾ ਦੰਭ ਨਹੀਂ ਕਰਨਾ, ਪਖੰਡ ਨਹੀਂ ਕਰਨਾ, ਕਿਉਂਕਿ ਮੇਰਾ ਸਾਹਿਬ ਆਖਦਾ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ ਲੁੱਟੈ। ਇਸ ਲਈ ਐਸਾ ਨਹੀਂ ਬਣਨਾ ਆਪਾਂ ਸਾਰਿਆਂ ਨੇ ਕਿ ਧਰਮ ਦੇ ਨਾਮ 'ਤੇ ਪਖੰਡ ਕਰੀਏ। ਮੇਰੇ ਸਾਹਿਬ ਦੇ ਵਚਨ ਆਉਂਦੇ ਹਉ ਠਗਵਾੜਾ ਠੱਗੀ ਦੇਸ਼, ਇੱਥੇ ਜੇ ਗੁਜ਼ਾਰਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਜਿਹੜੇ ਪਖੰਡ ਕਰਦੇ ਨੇ ਨਾ, ਉਹ ਕਈ ਦੇਸ਼ਾਂ ਨੂੰ ਠੱਗਣ ਵਾਲੇ ਬਣ ਜਾਂਦੇ ਨੇ, ਦੇਸ਼ਾਂ ਦੇ ਦੇਸ਼ ਉਹ ਠੱਗ ਲੈਂਦੇ ਹਨ। ਸੋ ਇਸ ਕਰਕੇ ਭਾਈ ਕੋਈ ਗੱਲਾਂ ਨਾ ਕਰੇ, ਅਤੇ ਜਦੋਂ ਕੋਈ ਗੱਲਾਂ ਕਰੇਗਾ ਉਹ ਸਾਨੂੰ ਨਹੀਂ ਹੋਣੀਆਂ, ਉਹ ਗੱਲਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੋਣੀਆਂ ਨੇ। ਬਾਹਰੀ ਮਾਹੌਲ ਵੇਖ ਕੇ ਵਾਤਾਵਰਨ ਵੇਖ ਕਰਕੇ ਉਂਗਲ ਸਾਡੇ ਵੱਲ ਨਹੀਂ। ਕਦੀ ਕਿਸੇ ਬੱਚੇ ਨੂੰ ਥੋੜ੍ਹਾ ਕਿਸੇ ਨੇ ਮਾੜਾ ਆ ਕੇ ਆਖਿਆ, ਹਮੇਸ਼ਾ ਲੋਕ ਪਿਛੋਕੜ ਵੱਲ ਵੇਖਦੇ ਨੇ, ਇਹਦਾ ਪਿਛੋਕੜ ਕੀ ਕਹਿ, ਇਹਦੇ ਮਾਤਾ ਪਿਤਾ ਕੈਸੇ ਨੇ, ਮਾਪੇ ਕੈਸੇ ਨੇ ਇਹਦੇ। ਕਦੇ ਵੀ ਕੋਈ ਕਿਸੇ ਬੱਚੇ ਨੂੰ ਨਹੀਂ ਕੁਝ ਆਕੇਗਾ। ਜਿਹੜੇ ਦੰਭ ਪਖੰਡ ਕਰ ਰਹੇ ਨੇ ਧਰਮ ਦੇ ਨਾਮ 'ਤੇ, ਲੋਕ ਉਹਨੂੰ ਨਹੀਂ, ਹੋਰਨਾਂ ਧਰਮਾਂ ਵਾਲਿਆਂ ਦਾ ਜਿਹੜਾ ਹੱਥ ਕਹਿ ਲਓ, ਉਹਨਾਂ ਦੀਆਂ ਉਂਗਲਾਂ ਜਿਹੜੀਆਂ ਨੇ ਕਲਗੀਧਰ ਪਾਤਸ਼ਾਹ ਵੱਲ ਹੁੰਦੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਨੇ। ਇਸ ਕਰਕੇ ਭਾਈ ਜਦੋਂ ਸ਼ੁਭ ਕਾਰਜ ਕਰਾਂਗੇ, ਉਸੇ ਤਰ੍ਹਾਂ ਦੀ ਵਡਿਆਈ ਜਿਹੜੀ ਹੈ ਨਾ, ਉਹ ਮੇਰੇ ਮਾਲਕ ਨੂੰ ਪ੍ਰਾਪਤ ਹੋਵੇਗੀ। ਇਹ ਸਾਡੇ ਤੋਂ ਗੁਰੂ ਨੂੰ ਵਡਿਆਈਆਂ ਮਿਲਣੀਆਂ ਨੇ। ਜੈਸਾ ਰੂਪ ਬਣਾ ਲਾਂਗੇ ਉਸ ਤਰ੍ਹਾਂ ਮੇਰੇ ਸਾਹਿਬ ਨੂੰ ਬਖਸ਼ਿਸ਼ਾਂ ਮਿਲਣਗੀਆਂ, ਅਤੇ ਜਦੋਂ ਮੇਰੇ ਦਾਤੇ ਨੂੰ ਵਡਿਆਈਆਂ ਮਿਲੀਆਂ ਤਾਂ ਆਪਣੇ ਆਪ ਹੀ ਵਡਿਆਈਆਂ ਮਿਲ ਜਾਣੀਆਂ। ਹੁਣ ਸਤਿਗੁਰ ਨੂੰ ਐਸੀਆਂ ਗੱਲਾਂ ਬਾਤਾਂ ਬਹੁਤ ਹੋ ਰਹੀਆਂ ਨੇ, ਪਰ ਮੇਰੇ ਸਾਹਿਬ ਚੌਂ ਵਰਨਾਂ ਨੂੰ ਤਾਰਨ ਵਾਲੇ, ਸ਼ੁਭ ਉਪਦੇਸ਼ ਦੇਣ ਵਾਲੇ, ਜਿਨ੍ਹਾਂ ਦੇ ਚਰਨਾਂ ਵਿੱਚ ਕਾਜੀ ਮੁੱਲਾ ਨਵਾਬ ਸਾਰੇ ਝੁਕ ਗਏ ਨੇ, ਉਹ ਮਹਾਰਾਜ ਚੁੱਪ ਕਰ ਰਹੇ ਹਨ।
ਦੋਹਰਾ ਪੈ ਪਰਮੇਸ਼ਰ ਕੋ ਨਹੀਂ, ਲਘੂ ਸੁਤ ਜਾਨੋ ਨਾਹੇ।
ਤੁਹਾਨੂੰ ਪਰਮੇਸ਼ਰ ਦਾ ਡਾਰੀ ਨਹੀਂ ਕਹਿ, ਤੁਸੀਂ ਆਪਣੇ ਪੁੱਤਰਾਂ ਨੂੰ ਜਾਣਦੇ ਨਹੀਂ, ਛੋਟੇ ਛੋਟੇ ਸਪੁੱਤਰ ਆਪ ਜੀ ਦੇ ਹਨ।
ਚੰਦੋ ਰਾਨੀ ਭਨਤ ਪੁਨ ਕ੍ਰੋਧ ਕੀਏ ਮਨ ਮਾਹੇ।
ਇਸ ਉਪਰੰਤ ਵਾਰੀ ਮਾਤਾ ਚੰਦੋ ਰਾਣੀ ਜੀ ਦੀ ਆਈ, ਉਹਨਾਂ ਨੇ ਵੀ ਕ੍ਰੋਧ ਦੀ ਅਗਨੀ ਬਾਹਰ ਕੱਢੀਏ।
ਚੋ ਪਈ ਸੁਣ ਤੋ ਵੇ ਨਾਨਕ ਕਿਆ ਕੀਤਾ।
ਉਸ ਵੇਲੇ ਮਾਤਾ ਜੀ ਕਹਿਣ ਲੱਗੇ ਕਿ ਨਾਨਕ ਜੀ ਇਹ ਤੁਸੀਂ ਕੀ ਕੀਤਾ।
ਵਧਿਓ ਕੁਟੰਬੈ ਪਇਓ ਅਤੀਤਾ।
ਤੁਹਾਡਾ ਪਰਿਵਾਰ ਵਧਿਆ ਤੇ ਤੁਸੀਂ ਅਤੀਤ ਬਣ ਗਏ ਹੋ, ਬੈਰਾਗੀ ਬਣ ਗਏ ਹੋ।
ਨਿਹੋ ਨਿਜ ਤਨ ਜਨ ਸੋ ਕਰਈ,
ਆਪਣੇ ਪੁੱਤਰਾਂ ਦੇ ਨਾਲ ਤੁਸੀਂ ਨੇ ਪਿਆਰ ਨਹੀਂ ਕਰਦੇ।
ਨੈਕ ਨ ਕਰੁਣਾ ਮਨ ਮੈਂ ਧਰਈ,
ਰਤਾ ਭਰ ਵੀ ਕਰੁਣਾ ਤੁਹਾਡੇ ਕਿਰਦੇ ਵਿੱਚ ਨਹੀਂ ਆਉਂਦੀ।
ਦੀਰਗ ਤੁਜ ਟਿਗ ਮੋਦੀ ਕਾਰਾ,
ਕਿੰਨਾ ਵੱਡਾ ਤੁਹਾਡੇ ਕੋਲ ਮੋਦੀ ਖਾਨਾ ਸੀ, ਸਾਰੇ ਸੰਸਾਰ ਵਿੱਚ ਤੁਹਾਡੀ ਜੈ ਜੈਕਾਰ ਕੁੰਦੀ ਸੀ।
ਪਾਵਤ ਥੋ ਤਨ ਜਹਾਂ ਅਪਾਰਾ,
ਜਿੱਥੋਂ ਬਹੁਤ ਧਨ ਦੀ ਤੁਹਾਨੂੰ ਪ੍ਰਾਪਤੀ ਕੁੰਦੀ ਸੀ, ਏਡਾ ਵੱਡਾ ਤੁਹਾਡਾ ਕਾਰੋਬਾਰ ਮੋਦੀ ਖਾਨਾ।
ਉਹ ਮਾਨੈ ਫੁਰਮਾਇਸ਼ ਖਾਨਾ,
ਤੇ ਤੁਹਾਡੀ ਨਵਾਬ ਦੌਲਤ ਖਾਂ ਜਿਹੜਾ ਸੀ ਉਹ ਸਿਫਾਰਿਸ਼ ਮੰਨਦਾ ਸੀ, ਤੁਹਾਡੇ ਬਚਨਾਂ ਨੂੰ ਮੰਨਦਾ ਸੀ।
ਅਸਨ ਬਸਨ ਪ੍ਰਾਪਤ ਬਿਦ ਨਾਨਾ,
ਤੇ ਬਹੁ ਪ੍ਰਕਾਰ ਤੋਂ ਭੋਜਨ ਪਦਾਰਥ ਵਸਤਰ ਇਹ ਕਈ ਪ੍ਰਕਾਰ ਤੋਂ ਤੁਹਾਨੂੰ ਪ੍ਰਾਪਤ ਹੁੰਦੇ ਸਨ।
ਕ੍ਰਿਤ ਕੁਟੰਬੈ ਤਜ ਅਬ ਸੋ,
ਤੇ ਹੁਣ ਤੁਸੀਂ ਆਪਣੀ ਕਿਰਤ ਕਾਰ ਨੂੰ ਛੱਡ ਕਰਕੇ
ਭਏ ਰੰਕ ਜਿਉਂ ਆਲੇ ਅਖੋ,
ਕਿਰਤ ਛੱਡ ਦਿੱਤੀ, ਪਰਿਵਾਰ ਛੱਡ ਦਿੱਤਾ ਤੇ ਇੱਕ ਗਰੀਬ ਦੇ ਵਾਂਗੂ ਤੁਸੀਂ ਬਣ ਗਏ ਹੋ।
ਤਦ ਸੋਵਤ ਥੇ ਸੇਜ ਸੁਖਾਲੀ,
ਜਦੋਂ ਤੁਹਾਡੇ ਕੋਲ ਸਰਬ ਕੁਝ ਸੀ ਉਦੋਂ ਤੁਸੀਂ ਸੁਖਾਂ ਦੀ ਸੇਜਾ ਤੇ ਵਿਸ਼ਰਾਮ ਕਰਦੇ ਸੋ।
ਅਬ ਫਿਰੀਐ ਉਦਿਆਨ ਬਿਹਾਲੀ,
ਤੇ ਕੌਣ ਤੁਸੀਂ ਜੰਗਲਾਂ ਦੇ ਵਿੱਚ ਉਦਿਆਨ ਜੰਗਲ ਬੀਆ ਬਾਣ ਵਿੱਚ ਤੁਸੀਂ ਫਿਰਨਾ ਕਰੋ।
ਦੋਹਰਾ ਸਦਨ ਵਿਖੇ ਜੇ ਸਰਬ ਸੁਖ, ਤਜ ਕਰ ਕੀਨ ਅਨੀਤ,
ਸਾਰੇ ਘਰ ਦੇ ਸੁਖ ਆਨੰਦਾਂ ਨੂੰ ਛੱਡ ਕਰਕੇ ਤੁਸੀਂ ਬੈਰਾਗੀ ਬਣੇ ਹੋ।
ਸੁਨੇ ਬਚਨ ਸਾਸ ਸਸੁਰ ਕੇ, ਬੋਲੇ ਬ੍ਰਿਕ ਤੈ ਰੀਤ,
ਸਾਹਿਬ ਕਿਰਪਾਲੂ ਦਾਤਾ ਜੀ ਜਦੋਂ ਆਪਣੇ ਸੱਸ ਸਹੁਰੇ ਦੇ ਬਚਨਾਂ ਨੂੰ ਸੁਣਿਆ ਤੇ ਸੁਣ ਕਰਕੇ ਮਹਾਰਾਜ ਬਚਨ ਬੋਲੇ ਕੰਨ।
ਮਾਰੂ ਮਹੱਲਾ ਪਹਿਲਾ, ਮਿਲ ਮਾਤ ਪਿਤਾ ਪਿੰਡ ਕਮਾਇਆ, ਤਿੰਨ ਕਰਤੇ ਖੇਲ ਲਿਖਾਇਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਮਾਰੂ ਰਾਗ ਦੇ ਵਿੱਚ ਬਖਸ਼ਿਸ਼ਾਂ ਕਰਦੇ ਨੇ ਕਿ ਇਹ ਜਿਹੜਾ ਪਿੰਡ ਨਗਰ ਇਹਨਾਂ ਸਾਨੂੰ ਮਾਤਾ ਪਿਤਾ ਦੇ ਸੰਯੋਗ ਸਦਕਾ ਮਿਲਿਆ ਹੈ। ਮਿਲ ਮਾਤ ਪਿਤਾ ਪਿੰਡ ਕਮਾਇਆ, ਤਿੰਨ ਕਰਤਾ ਲੇਖ ਲਿਖਾਇਆ, ਉਸ ਕਰਤਾ ਪੁਰਖ ਜੀ ਨੇ ਨਾ ਇੱਕ ਸਾਡੇ ਮਸਤਕ 'ਤੇ ਲੇਖ ਲਿਖਿਆ ਹੈ, ਉਹਦੇ ਅਸੀਂ ਲਿਖੇ ਅਨੁਸਾਰ ਚੱਲ ਰਹੇ ਹਾਂ।
ਲਿਖ ਦਾਤ ਜੋਤ ਵਡਿਆਈ,
ਉਹ ਦਾਤੇ ਨੇ ਮਿਹਰਾਂ ਕੀਤੀਆਂ, ਦਾਤਾਂ ਲਿਖ ਦਿੱਤੀਆਂ, ਵਡਿਆਈਆਂ ਲਿਖ ਦਿੱਤੀਆਂ, ਆਪਣੀ ਜਿਹੜੀ ਜੋਤ ਹੈ ਨਾ ਉਸ ਜੋਤ ਨੇ ਮਾਲਕ ਨੂੰ ਸਾਡੇ ਅੰਦਰ ਟਿਕਾਇਆ ਹੋਇਆ ਹੈ। ਆਹ ਜਿੰਨਾ ਕੁਝ ਵੀ ਸਾਨੂੰ ਪ੍ਰਾਪਤ ਹੋਇਆ ਨਾ ਇਹ ਸੁੱਤੇ ਹੀ ਆਪਣੇ ਆਪ ਹੀ ਮਿਲ ਜਾਣਾ, ਵਾਹਿਗੁਰੂ ਨੇ ਆਪ ਇਹ ਵਡਿਆਈਆਂ ਜਿਹੜੀਆਂ ਨੇ ਨਾ ਜਿਹਨੂੰ ਜੋ ਕੁਝ ਬਖਸ਼ਣਾ ਨਾ ਉਹ ਮਾਲਕ ਨੇ ਲਿਖ ਦਿੱਤਾ ਹੈ। ਲੇਖ ਨਾ ਮਿਟਈ ਖੇ ਸਖੀ, ਜੋ ਲਿਖਿਆ ਕਰਤਾਰ, ਜਿਹੜਾ ਮਾਲਕ ਨੇ ਲਿਖਿਆ ਨਾ ਉਹ ਮਿਟਿਆ ਨਹੀਂ ਜਾ ਸਕਦਾ, ਉਹਨੇ ਕੋਕੇ ਹੀ ਰਹਿਣਾ ਹੈ। ਸੋ ਇਹਨਾਂ ਵਡਿਆਈਆਂ ਦੀ ਫਿਰ ਦੌੜ ਭੱਜ ਨਹੀਂ ਕਰਨੀ ਚਾਹੀਦੀ, ਇਹ ਆਪਣੇ ਆਪ ਸੁੱਤੇ ਮਿਲ ਜਾਣੀਆਂ ਨੇ। ਇਹ ਦਾਤੇ ਨੇ ਸਾਡੇ ਮਸਤਕ ਵਿੱਚ ਇਹ ਲੇਖ ਲਿਖ ਦਿੱਤਾ ਏ।
ਮਿਲ ਮਾਇਆ ਸੁਰਤ ਗਵਾਈ,
ਪਰ ਜਦੋਂ ਜੀਵ ਰੂਪ ਆਤਮਾ ਜਿਹੜੀ ਇਹ ਨਾ ਮਾਇਆ ਇਹਦੇ 'ਤੇ ਆਪਣਾ ਪ੍ਰਭਾਵ ਪਾ ਦਿੰਦੀ ਹੈ ਨਾ ਜਿੰਨਾ ਚਿਰ ਮਾਤਾ ਦੇ ਗਰਭ ਕਾਲ ਵਿੱਚ ਰਹਿੰਦਾ ਹੈ ਸਿਮਰਨ ਵਾਲੀ ਬਿਰਤੀ ਬਣੀ ਰਹਿੰਦੀ, ਅਕਾਲ ਪੁਰਖ ਜੀ ਦੇ ਚਰਨਾਂ ਨਾਲ ਜੁੜਿਆ ਰਹਿੰਦਾ। ਪਰ ਜਦੋਂ ਆਪਾਂ ਬਾਹਰੀ ਆ ਕਰਕੇ ਆ ਵਾਤਾਵਰਨ ਵੇਖਿਆ, ਸੰਸਾਰ ਨੂੰ ਵੇਖਿਆ, ਇਹ ਜਗਤ ਨੂੰ ਜਦੋਂ ਵੇਖਿਆ, ਮਹਾਰਾਜ ਆਖਦੇ ਵਿੱਚੋਂ ਗਰਭ ਨਿਕਲ ਆਇਆ ਖਸਮ ਛੋੜ ਦੁਣੀ ਚਿੱਤ ਲਾਇਆ। ਦੁਨੀਆਂ ਦੇ ਨਾਲ ਬਿਰਤੀ ਜੁੜ ਗਈ, ਦੁਨੀਆਂਦਾਰ ਬਣ ਗਿਆ। ਫਿਰ ਇਸ ਮਾਇਆ ਦਾ ਪ੍ਰਭਾਵ ਜਿਹੜਾ ਨਾ ਇਸ ਜੀਵ ਆਤਮਾ 'ਤੇ ਪਿਆ ਹੈ। ਜਦੋਂ ਇਸ ਬਹੁ ਪ੍ਰਕਾਰੀ ਮਾਇਆ ਵਿੱਚ ਜੁੜ ਗਿਆ ਤਾਂ ਸੁਰਤ ਜਿਹੜੀ ਇਹਨਾਂ ਉਹ ਗੁਆਚ ਗਈ, ਉਹ ਦੂਰ ਹੋ ਗਈ, ਜਿਹੜੀ ਖਰਦਮ ਮਾਲਕ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਸੀ, ਪਰਮਾਤਮਾ ਦੇ ਚਰਨਾਂ ਨਾਲ ਜਿਹਦਾ ਹਰ ਵੇਲੇ ਮਿਲਾਪ ਰਹਿੰਦਾ ਸੀ। ਸੋ ਉਹ ਜਿਹੜੀ ਸੁਰਤ ਹੈ ਨਾ ਉਹ ਦੂਰ ਹੋ ਗਈ। ਪਰ ਗੁਰ ਪਿਆਰਿਓ, ਇਹ ਘੜਨ ਵਾਲਾ ਇਹ ਸਾਨੂੰ ਅਵਸਥਾ ਮਿਲੀ ਕਿ ਆਪ ਮੇਰੇ ਸਾਹਿਬ ਆਖਦੇ ਨੇ ਭਾਈ ਇਹਨੂੰ ਘੜਨਾ ਚਾਹੀਦਾ, ਤਿੱਥਾ ਘੜੀਐ ਸੁਰਤ ਮਤ ਮਨ ਬੁੱਧ, ਤਿੱਥਾ ਘੜੀਐ ਸੁਰਾਂ ਸਿਧਾਂ ਕੀ ਸੁੱਧ। ਇਹ ਯਤਨ ਕਰਨਾ ਚਾਹੀਦਾ ਕਿ ਆਪਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਆਈਏ, ਜਿਹੜੀ ਬਹੁ ਪ੍ਰਕਾਰ ਮਾਇਆ ਕਰਕੇ ਦੂਰ ਹੋ ਚੁੱਕੀ ਹੈ, ਉਹ ਸੁਰਤ ਨੂੰ ਮਾਲਕ ਨਾਲ ਜੋੜੀਏ। ਮਹਾਰਾਜ ਆਖਦੇ ਨੇ ਬਹੁ ਪ੍ਰਕਾਰ ਦੀ ਮਾਇਆ ਕਰਕੇ ਜੀਵ ਵਿਛੜਿਆ ਕੋਈ ਆਏ।
ਮੂਰਖ ਮਨ ਕਾਹੇ ਕਰਸੇ ਮਾਣਾ।
ਮਹਾਰਾਜ ਆਖਦੇ ਨੇ ਮੂਰਖ ਮਨ, ਮੇਰੇ ਮੂਰਖ ਮਨ ਕਾਹਦਾ ਤੂੰ ਮਾਣ ਕਰਨਾ ਹੈ, ਵਡਿਆਈਆਂ ਕਰਦਾ ਹੈ, ਇਹ ਕਾਹਦਾ ਸੰਸਾਰ ਦਾ ਤੂੰ ਜਗਤ ਦਾ ਸੰਸਾਰ ਦੇ ਇਹ ਝੂਠਾ ਮਾਣ ਦਾਅਵੇ ਨਾ ਕਰ, ਇਹ ਕਿਸੇ ਕੰਮ ਨਹੀਂ ਹੈ। ਵੈਸੇ ਜਿਹੜਾ ਮੂਰਖ ਹੈ ਨਾ, ਜਿਹੜਾ ਰੱਬ ਦੇ ਨਾਮ ਨੂੰ ਨਹੀਂ ਨਾ ਮੰਨਦਾ ਹੈ, ਉਹਨੂੰ ਮੂਰਖ ਆਖਿਆ ਜਾਂਦਾ। ਮੂਰਖਾਂ ਸਿਰ ਮੂਰਖ ਜੇ ਮੰਨੈ ਨਾਹੀਂ ਨਾਉ, ਜਿਹੜਾ ਰੱਬ ਦੇ ਨਾਮ ਨੂੰ ਨਾ ਮੰਨੇ ਉਹਨੂੰ ਮੂਰਖਾਂ ਦਾ ਮੂਰਖ ਆਖਿਆ ਜਾਂਦਾ ਹੈ, ਕਿ ਆ ਮੂਰਖਾਂ ਦਾ ਸਰਦਾਰ ਜਾਂਦਾ। ਜਿਹੜਾ ਬੰਦਾ ਹਰ ਗੱਲ ਦੇ ਵਿੱਚ, ਭਾਈ ਕਾਨ ਸਿੰਘ ਜੀ ਨਾਭਾ ਆਪਣੇ ਗ੍ਰੰਥ ਮਖਾਨ ਕੋਸ਼ ਵਿੱਚ ਅਰਥ ਕਰਦੇ ਨੇ ਮੂਰਖ ਦਾ, ਆਪ ਜੀ ਆਖਦੇ ਨੇ ਜਿਹੜਾ ਬੰਦਾ ਹਰ ਗੱਲ ਦੇ ਵਿੱਚ ਆਪਣੇ ਮੂੰਹ ਨੂੰ ਅੱਗੇ ਰੱਖੇ, ਮੂੰਹ ਤੋਂ ਸ਼ਬਦ ਬਣਿਆ ਮੂਰਖ, ਕਿ ਜਿਹੜਾ ਹਰ ਗੱਲ ਵਿੱਚ ਬੰਦਾ ਆਪਣੇ ਮੂੰਹ ਨੂੰ ਅੱਗੇ ਰੱਖੇ ਉਹਨੂੰ ਮੂਰਖ ਆਖਿਆ ਜਾਂਦਾ। ਇਸ ਕਰਕੇ ਗੁਰ ਪਿਆਰਿਓ, ਜਿਹੜਾ ਰੱਬ ਦੇ ਨਾਮ ਨੂੰ ਨਹੀਂ ਮੰਨਦਾ ਉਹ ਮੂਰਖਾਂ ਦਾ ਸਰਦਾਰ ਬਣ ਜਾਂਦਾ। ਮਹਾਰਾਜ ਕਹਿੰਦੇ ਭਾਈ ਆ ਕਾਹਦਾ ਝੂਠੇ ਤੂੰ ਦਾਅਵੇ ਕਰਨਾ ਏ।
ਉੱਠ ਚੱਲਣਾ ਖਸਮੇ ਪਾਣਾ,
ਇੱਥੋਂ ਭਾਈ ਚਲੇ ਜਾਣਾ ਹੈ। ਉੱਠ ਚੱਲਣਾ ਖਸਮੇ ਪਾਣਾ, ਇੱਥੋਂ ਚਲੇ ਜਾਣਾ, ਆਪਾਂ ਰਹਿਣਾ ਨਹੀਂ ਕਹਿ। ਇਹ ਖਸਮ ਦਾ ਅਕਾਲ ਪੁਰਖ ਜੀ ਦਾ ਭਾਣਾ ਵਰਤਣਾ ਹੈ, ਉਸ ਅਕਾਲ ਪੁਰਖ ਜੀ ਦਾ, ਉਹਦੇ ਹੁਕਮ ਵਿੱਚ ਸਭ ਕੁਝ ਆਉਣਾ, ਆਪਾਂ ਛੱਡ ਕੇ ਚਲੇ ਜਾਣਾ ਹੈ। ਪਰ ਇਹ ਜਿਹੜੀ ਸਮਝ ਹੈ ਨਾ, ਜੇ ਆਪਾਂ ਧਰਮੀ ਬਣੇ ਹਾਂ, ਅੱਜ ਜਿੰਨੇ ਫਸਾਦ ਧਰਮ ਦੇ ਨਾਮ 'ਤੇ ਹੋਣਦੇ ਨੇ, ਇੰਨੇ ਸ਼ਾਇਦ ਬਾਹਰੀ ਝਗੜੇ ਨਾ ਹੋਣ। ਹਰ ਧਰਮ ਜਿਹੜਾ ਨਾ ਸਾਨੂੰ ਅਕਾਲ ਪੁਰਖ ਜੀ ਦੇ ਨਾਲ ਜੋੜ ਰਿਹਾ, ਪਰ ਆਪੋ ਆਪਣੇ ਦਾਅਵੇ ਜਿਹੜੇ ਨੇ ਬੰਦੇ ਝੂਠੇ ਦਾਅਵੇ ਕਰ ਰਹੇ ਨੇ। ਸੋ ਜਿਸ ਦਿਨ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੀ ਵਡਿਆਈਆਂ ਦੀ ਸਮਝ ਆ ਜਾਏਗੀ ਨਾ, ਧੱਕਾ ਨਹੀਂ ਕੀਤਾ ਕਿਤੇ ਵੀ ਮਹਾਰਾਜ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਕਲਗੀਧਰ ਪਾਤਸ਼ਾਹ ਜੀ ਨੇ। ਆਪ ਜੀ ਵੇਖਦੇ ਹੋ, ਪਹਿਲਾ ਦਿਨ 1699 ਦੀ ਵਿਸਾਖੀ ਵਾਲਾ, 80,000 ਦਾ ਇਕੱਠ ਆਪਾਂ ਸੁਣਨੇ ਹਾਂ ਇਤਿਹਾਸ ਵਿੱਚ, ਤੇ ਜੇ ਅੰਮ੍ਰਿਤ ਦਾ ਬਾਟਾ ਅੰਮ੍ਰਿਤ ਛਕਾਉਣਾ ਹੁੰਦਾ ਤੇ ਅਸੀਂ ਹਜ਼ਾਰ ਨੂੰ ਮਹਾਰਾਜ ਛਕਾ ਦਿੰਦੇ। ਸਾਰੇ ਲੋਕ ਆਏ ਸਨ, ਸੰਗਤਾਂ ਦੂਰ ਦਰੇਡੇ ਤੋਂ ਆਈਆਂ ਸਨ, ਪਰ ਮੇਰੇ ਸਾਹਿਬ ਨੇ ਆਖਿਆ ਕਿ ਭਾਈ ਜੇ ਇਸ ਬਖਸ਼ਿਸ਼ ਦੇ ਧਾਰਨੀ ਬਣਨਾ ਹੈ ਨਾ, ਪਹਿਲਾਂ ਤੈਨੂੰ ਇੱਕ ਗੱਲ ਪ੍ਰਵਾਨ ਕਰਨੀ ਪਵੇਗੀ। ਜੇ ਤੂੰ ਅੰਮ੍ਰਿਤ ਛਕਣਾ, ਗੁਰੂ ਵਾਲਾ ਬਣਨਾ ਹੈ, ਤੇ ਪਹਿਲਾਂ ਇੱਕ ਗੱਲ ਪ੍ਰਵਾਨ ਕਰ ਲਾ, ਬਾਕੀ ਦੀਆਂ ਬਾਅਦ ਵਿੱਚ ਨੇ, ਫਿਰ ਦਾਤ ਦਾਂਗੇ ਤੈਨੂੰ ਅੰਮ੍ਰਿਤ ਬਾਣੀ ਦੀ, ਖੰਡੇ ਬਾਟੇ ਦੀ ਪੌਲ ਦਾ, ਫਿਰ ਤੂੰ ਧਾਰਨੀ ਬਣ ਸਕਣਾ। ਪਹਿਲਾ ਕਦਮ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪੁੱਛਦੇ ਹਾਂ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨੁਕਾ ਤਉ ਆਓ ਹਮਾਰੇ ਪਾਸ। ਇਹ ਗੱਲ ਨੂੰ ਪ੍ਰਵਾਨ ਕਰਕੇ ਤੂੰ ਮਰਨਾ ਹੈ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਨ ਕਿਨਾ। ਇਹ ਵਿਛੋੜੇ ਦਾ ਲੇਖ ਜਿਹੜਾ ਨਾ ਮਰਨਾ, ਇਹ ਸਾਡੇ ਜੀਵਨ ਵਿੱਚ ਲਿਖਿਆ ਗਿਆ, ਅਤੇ ਜਦੋਂ ਇਹ ਆਪਾਂ ਇਹ ਤੋਂ ਉੱਠ ਕੇ ਚਲੇ ਜਾਣਾ, ਕਹਿ ਰਹਿਣਾ ਹੀ ਨਹੀਂ। ਜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠਣਾ ਹੈ ਨਾ, ਤਾਂ ਮਹਾਰਾਜ ਨੇ ਦੋ ਗੱਲਾਂ ਸਾਨੂੰ ਦ੍ਰਿੜ ਕਰਾਈਆਂ, ਪੱਕੀਆਂ ਕਰਾ ਦਿੱਤੀਆਂ ਕਿ ਪਹਿਲਾਂ ਤਾਂ ਮਰਨਾ ਕਬੂਲ ਕਰ, ਇਹ ਜੀਵਨ ਦੀ ਆਸ ਛੱਡ ਦੇ, ਇਹਨੂੰ ਮਿਟਾ ਦੇ, ਸਭ ਦੇ ਚਰਨਾਂ ਦੀ ਖਾਕ ਬਣ ਜਾ, ਤੈਨੂੰ ਹਿੰਦੂ ਹਿੰਦੂ ਨਾ ਦਿਸੇ, ਮੁਸਲਮਾਨ ਮੁਸਲਮਾਨ ਨਾ ਦਿਸੇ, ਇਹਨਾਂ ਸਾਰਿਆਂ ਵਿੱਚ ਤੂੰ ਅਕਾਲ ਪੁਰਖ ਜੀ ਨੂੰ ਵੇਖੇ। ਇਹ ਤੇ ਇਹ ਤੋੜਾ ਆਖਿਆ ਕਿ ਇਕੱਲਾ ਤੂੰ ਸਾਧ ਸੰਗਤ ਦੇ ਚਰਨਾਂ ਦੀ ਧੂੜ ਬਣ, ਇਹ ਤੇ ਆਪਾਂ ਬਣਨਾ, ਪਰ ਇੱਥੇ ਸਾਰੀ ਖਲਕਤ ਦੇ ਚਰਨਾਂ ਦੀ ਧੂੜ ਆਖਿਆ ਕਹਿ, ਹੋ ਸਭ ਨਾ ਕੀ ਰੇਨਕਾ ਤਉ ਆਓ ਹਮਾਰੇ ਪਾਸ। ਉਹ ਭਲਿਆ ਲੋਕਾਂ ਤਾਂ ਮੇਰੇ ਕੋਲ ਆਵੀ ਜਦੋਂ ਸਭ ਦੇ ਚਰਨਾਂ ਦੀ ਤੂੰ ਧੂੜ ਬਣ ਜਾ, ਖਾਕ ਬਣ ਜਾ। ਤੇ ਗੁਰ ਪਿਆਰਿਓ, ਕਿੱਡਾ ਵੱਡਾ ਇਨਕਲਾਬ ਹੈ ਇਹਨਾਂ ਵਚਨਾਂ ਦੇ ਵਿੱਚ, ਕਿੱਡੇ ਕ੍ਰਾਂਤੀ ਵਾਲੇ ਵਚਨ ਨੇ, ਜੀਵਨ ਨੂੰ ਬਦਲਣ ਵਾਲੇ ਵਚਨ ਹਨ। ਤੇ ਜੇ ਕੋਈ ਐਸੀ ਆਤਮਾ ਹੋਵੇਗੀ ਨਾ, ਰੂਹ ਹੋਵੇਗੀ, ਉਹ ਆਪਣੇ ਮਾਲਕ ਦੇ ਓਟ ਆਸਰੇ ਵਿੱਚ ਵਿਚਰੇਗੀ, ਦਾਤੇ ਦੇ ਰੰਗਾਂ ਵਿੱਚ ਵਿਚਰੇਗੀ, ਤੇ ਉਹਦਾ ਬੋਲਿਆ ਹੋਇਆ ਬੋਲ ਜਿਹੜਾ ਨਾ, ਸਾਰੀ ਖਲਕਤ ਮੰਨਣ ਵਾਸਤੇ ਤਿਆਰ ਹੋ ਜਾਵੇਗੀ, ਦੁਨੀਆਂ ਮੰਨੇਗੀ ਉਸ ਆਤਮਾ ਦੇ ਬਚਨਾਂ ਨੂੰ। ਐਸੀਆਂ ਰੂਹਾਂ ਕੁੰਦੀਆਂ ਨੇ, ਐਸੇ ਗੁਰਮੁਖ ਪਰ ਉਪਕਾਰੀ ਹੁੰਦੇ ਨੇ ਜਿਹੜੇ ਇਸ ਮਾਤ ਲੋਕ 'ਤੇ ਆਉਂਦੇ ਕਣ, ਭਲੇ ਅਰਥ ਆਉਂਦੇ ਨੇ, ਕਲਿਆਣ ਕਰਨ ਵਾਸਤੇ ਆਉਂਦੇ ਨੇ। ਆਪਾਂ ਭੁੱਲ ਦੇਨੇ ਆ ਗੁਰਸਿੱਖਾਂ ਦੀਆਂ ਸ਼ਹੀਦੀਆਂ ਨੂੰ, ਭੁੱਲ ਜਾਂਦੇ ਹਾਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਆਈ ਮੁਗਲੀਆ ਹਕੂਮਤ, ਅਤੇ ਸਾਰਾ ਪਿੰਡ ਭਾਈ ਸਾਹਿਬ ਨੂੰ ਰੋਕਣ ਵਾਸਤੇ ਆ ਗਿਆ, ਉੱਥੇ ਹਿੰਦੂ ਵੀਰ ਅੱਗੇ ਆਏ, ਮੁਸਲਮਾਨ ਅੱਗੇ ਆ ਗਏ, ਉਹ ਕਹਿਣ ਲੱਗੇ ਕਿ ਭਾਈ ਅਸੀਂ ਨਹੀਂ ਜਾਣ ਦੇਣਾ, ਭਾਈ ਸਾਹਿਬ ਜੀ ਦੀ ਮਾਤਾ ਨੂੰ ਭੈਣ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਅਤੇ ਉਸ ਵੇਲੇ ਜਦੋਂ ਗ੍ਰਿਫਤਾਰ ਕੀਤਾ ਗਿਆ, ਸਾਰੇ ਨਗਰ ਨੇ ਅੱਗੇ ਹੋ ਕੇ ਆਖਿਆ ਸੀ ਇਹ ਭਾਈ ਤਾਰੂ ਸਿੰਘ ਦੀ ਮਾਤਾ ਨਹੀਂ, ਇਹ ਸਾਰੇ ਪਿੰਡ ਦੀ ਮਾਂ ਹੈ, ਇਹ ਭਾਈ ਤਾਰੂ ਸਿੰਘ ਦੀ ਭੈਣ ਨਹੀਂ, ਇਹ ਸਾਰੇ ਪਿੰਡ ਦੀ ਭੈਣ ਹੈ। ਕੀ ਹਿੰਦੂ ਕਿ ਮੁਸਲਮਾਨ, ਉਹ ਸਾਰੇ ਆਖਦੇ ਨੇ ਕਿ ਇਹ ਪਰਿਵਾਰ ਸਾਡਾ ਹੈ। ਕਿੰਨਾ ਕੁ ਇੱਕ ਸ਼ਹੀਦ ਦਾ, ਇੱਕ ਪਰਉਪਕਾਰੀ ਆਤਮਾ ਦਾ ਪ੍ਰਭਾਵ ਹੁੰਦਾ ਹੈ, ਇਹ ਸਾਨੂੰ ਭਾਈ ਤਾਰੂ ਸਿੰਘ ਦੀ ਸ਼ਹੀਦੀ ਦ੍ਰਿੜ ਕਰਾਉਂਦੀ ਹੈ। ਇਹ ਇਤਿਹਾਸ ਸਾਡੇ ਕੋਲ ਹੈ, ਇਹ ਕੋਈ ਨਾਟਕ ਨਹੀਂ, ਇਹ ਵਾਵ ਰੋਲੇ ਵਾਲੀਆਂ ਗੱਲਾਂ ਨਹੀਂ ਜਿਹੜੀਆਂ ਉੱਡ ਜਾਣਗੀਆਂ, ਇਹ ਉਹਨਾਂ ਗੁਰਮੁਖਾਂ ਦਾ ਕਮਾਇਆ ਹੋਇਆ ਜੀਵਨ ਨੇ ਜੋ ਰਹਿੰਦੀ ਦੁਨੀਆਂ ਤੀਕਰ ਆਪਣੀ ਆਬਾ ਇਸ ਜਗਤ 'ਤੇ ਛੱਡਦਾ ਰਹੇਗਾ। ਇਸ ਕਰਕੇ ਗੁਰ ਪਿਆਰਿਓ, ਆਏ ਹਾਂ ਗੁਰਦੇਵ ਮਾਲਕ ਜੀ ਦੇ ਚਰਨਾਂ ਵਿੱਚ, ਅਤੇ ਇਹ ਬਚਨ ਦ੍ਰਿੜ ਕਰੀਏ ਕਿ ਕਦੋਂ ਕੁ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਚਰਨਾਂ ਵਿੱਚ ਬੈਠ ਸਕਦੇ ਹਾਂ। ਜਦੋਂ ਸਭ ਦੇ ਚਰਨਾਂ ਦੀ ਖਾਕ ਬਣ ਜਾਵਾਂਗੇ, ਸਭ ਦੇ ਚਰਨਾਂ ਦੀ ਧੂੜ ਬਣ ਜਾਵਾਂਗੇ, ਫਿਰ ਆਵਾਂਗੇ ਅਤੇ ਦਾਵਾ ਨਹੀਂ ਕਰਾਂਗੇ, ਬਾਹਰੀ ਦੁਨੀਆਂ ਵਿੱਚ ਆਪਣੀ ਜੈ ਜੈਕਾਰ ਨਹੀਂ ਚਾਹਵਾਂਗੇ। ਉਸ ਵੇਲੇ ਜਦੋਂ ਮਾਲਕ ਦੇ ਚਰਨਾਂ ਵਿੱਚ ਬੈਠਾਂਗੇ ਤਾਂ ਸਾਨੂੰ ਸੁੱਖ ਮਿਲੇਗਾ। ਅਤੇ ਮੇਰੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਆਖਦੇ ਨੇ, ਬਾਬਾ ਮੂਲਾ ਜੀ, ਮਾਤਾ ਚੰਦੋ ਰਾਣੀ ਜੀ, ਅਸੀਂ ਉੱਠ ਕੇ ਚਲੇ ਜਾਣਾ। ਫਿਰ ਕਿਉਂ, ਜਦੋਂ ਇੱਥੋਂ ਚਲੇ ਹੀ ਜਾਣਾ ਹੈ, ਖਸਮ ਦਾ ਭਾਣਾ ਹੈ, ਫਿਰ ਕਿਉਂ ਐਸੇ ਝੂਠੇ ਦਾਵੇ ਮਾਣ ਕਰੀਏ, ਇਹ ਸਾਡੇ ਵਿੱਚ ਨਹੀਂ ਹਨ।
ਤਜ ਸਾਧ ਸਹਿਜ ਸੁਖ ਹੋਈ।
ਜਦੋਂ ਬਹੁ ਪ੍ਰਕਾਰ ਦੇ ਸਾਧ ਰਸ ਛੱਡ ਦੇਵਾਂਗੇ ਨਾ, ਪਤਾ ਹੈ ਅੰਦਰ ਕਿੰਨਾ ਕੁਝ ਵਸਿਆ ਹੋਇਆ, ਰਸ ਸੋਨਾ ਰਸ ਕਿੰਨਾ ਅੰਦਰ ਟਿਕਿਆ ਹੋਇਆ ਹੈ, ਰਸ ਘੋੜੇ ਰਸ ਇੰਨੇ ਅੰਦਰ ਜਿਹੜੇ ਨੇ ਨਾ ਸਾਡੇ ਰਸ ਵਸੇ ਹੋਏ ਨੇ, ਇੰਨੇ ਰਸ ਨੇ ਅੰਦਰ। ਅਤੇ ਜਦੋਂ ਬਹੁ ਪ੍ਰਕਾਰ ਦੇ ਅੰਦਰ ਰਸ ਸੋਨਾ ਭਰਿਆ ਹੋਵੇ ਰਸਾਂ ਨਾਲ, ਇੰਨੇ ਰਸ ਅੰਦਰ ਵਸ ਜਾਣ, ਇਹਨਾਂ ਰਸਾਂ ਦੇ ਵਿੱਚ ਅੰਤਲੀ ਪੰਕਤੀ ਆਉਂਦੀ, ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਉਹ ਭਾਈ, ਕੋਈ ਐਸੀ ਜਗ੍ਹਾ ਅੰਦਰ ਹੈ ਕਿ ਤੂੰ ਨਾਮ ਦਾ ਵੀ ਰਸ ਮਾਣ ਸਕੇ? ਇਸ ਲਈ ਭਾਈ, ਜਦੋਂ ਬਹੁ ਪ੍ਰਕਾਰੀ ਸਾਧ ਰਸ ਛੱਡਾਂਗੇ, ਸਹਿਜ ਸੁੱਖ ਕੋਈ ਸਾਨੂੰ ਆਤਮਕ ਸੁੱਖ ਮਿਲੇਗਾ।
ਘਰ ਛੱਡਣੇ ਰਹੇ ਨਾ ਕੋਈ,
ਇਹ ਘਰ ਛੱਡ ਜਾਣਾ ਹੈ ਆਪਾਂ ਨੇ, ਇਹ ਸਦਾ ਵਾਸਤੇ ਨਹੀਂ, ਇਹ ਸਾਡੀ ਲੋੜ ਹੈ। ਇਹ ਸਾਨੂੰ ਵੀ ਹਨੇਰੀ ਝੱਖੜ ਤੋਂ ਬਚਾਉਂਦਾ ਹੈ। ਆਪਾਂ ਇੱਕ ਟਿਕਾਣਾ ਕੀਤਾ ਹੋਇਆ, ਇਹ ਸਾਡੀ ਲੋੜ ਸੀ, ਇਹ ਸਭ ਕੁਝ ਨਹੀਂ। ਤੋ ਭਾਈ, ਜਦੋਂ ਇਹਨੂੰ ਛੱਡ ਕੇ ਚਲੇ ਜਾਣਾ ਕਹਿ, ਰਹਿ ਨਾ ਕੋਈ, ਕੋਈ ਵੀ ਇੱਥੇ ਰਹਿਣ ਵਾਲਾ ਨਹੀਂ ਕਹਿ, ਇਸ ਨੂੰ ਆਪਾਂ ਛੱਡ ਕੇ ਚਲੇ ਜਾਣਾ ਏ।
ਕਿਛ ਖਾ ਜੈ ਕਿਛ ਤਰ ਜਾਈਐ,
ਤੇ ਫਿਰ ਇੱਥੇ ਰਹਿ ਕਰਕੇ ਨਾ ਥੋੜਾ ਆਪਾਂ ਛੱਕ ਲਈਏ, ਬੈਠ ਕਰਕੇ ਆਨੰਦਦਾਇਕ ਉਸ ਘਰ ਵਿੱਚ ਰਹਿ ਕਰਕੇ ਛਕੀਏ, ਅਤੇ ਕੁਝ ਇੱਥੇ ਛੱਡ ਕੇ ਚਲੇ ਜਾਈਏ। ਪਤਾ ਨਹੀਂ ਵਾਹਿਗੁਰੂ ਕੈਸਾ ਸਾਡੇ ਨਾਲ ਭਾਣਾ ਵਰਤਾ ਦੇ, ਕੁਝ ਬਖਸ਼ਿਸ਼ਾਂ ਹਰ ਰੋਜ਼ ਛਕੋ, ਕਿਛ ਧਰ ਜਾਈਏ। ਧਰ ਕੇ ਕਦੋਂ ਜਾਂਦਾ? ਜਦੋਂ ਆਪਾਂ ਕਿਸੇ ਹੋਰ ਨੂੰ ਪ੍ਰੇਰਨੇ ਆ ਕਿ ਤੂੰ ਅੰਮ੍ਰਿਤ ਛੱਕ, ਗੁਰੂ ਵਾਲਾ ਬਣ ਜਾ, ਜਦੋਂ ਪਰਉਪਕਾਰ ਕਰਨੇ ਆ, ਉਦੋਂ ਆਪਾਂ ਕੁਝ ਇੱਥੇ ਟਿਕਾ ਕੇ ਚਲੇ ਜਾਂਦੇ ਹਾਂ, ਆਪ ਜਪੀਏ ਅਤੇ ਸ਼ਕੀ ਦਾ ਪ੍ਰਸ਼ਾਦਾ, ਅਤੇ ਜਦੋਂ ਕਿਸੇ ਦੂਜੇ ਨੂੰ ਪ੍ਰੇਰਨਾ ਕਰੀਏ ਅਤੇ ਕੁਝ ਇੱਥੇ ਧਰ ਕੇ ਚਲੇ ਜਾਈਦਾ ਏ।
ਜੇ ਬਹੁੜ ਦੁਨੀਆ ਆਈ ਹੈ,
ਰੱਬ ਨਾ ਕਰੇ, ਮਹਾਰਾਜ ਆਖਦੇ ਜੇ ਕਿਤੇ ਫਿਰ ਇਸ ਦੁਨੀਆਂ 'ਤੇ ਆਉਣਾ ਪੈ ਜਾਵੇ, ਅਤੇ ਜੇ ਕੁਝ ਬਖਸ਼ਿਸ਼ਾਂ ਹੋਣਗੀਆਂ ਤੇ ਆਪਾਂ ਉਹਨਾਂ ਨੂੰ ਵਰਤ ਸਕਾਂਗੇ।
ਸਜ ਕਾਇਆ ਪੱਟ ਹਡਾਏ,
ਬਹੁ ਪ੍ਰਕਾਰ ਤੋਂ ਕਾਇਆ ਨੂੰ ਹੀ ਆਪਾਂ ਸਵਾਰਦੇ ਰਹਿ, ਬਹੁ ਪ੍ਰਕਾਰੀ ਬਸਤਰ ਇਹਨੂੰ ਹੀ ਬਾਹਰੀ ਤੌਰ 'ਤੇ ਸਵਾਰਿਆ ਗਿਆ।
ਹੋਰ ਮਾਇਸ ਬਹੁਤ ਚਲਾਏ,
ਹੁਕਮ ਚਲਾਉਂਦੇ ਹਾਂ ਕੋਈ, ਆਹ ਜਿੰਨਾ ਆਪਾਂ ਬਾਹਰੀ ਵਾਤਾਵਰਨ ਵੇਖਦੇ ਹਾਂ ਨਾ, ਇਹ ਸਾਰਾ ਸੇਵਾ ਦੇ ਪ੍ਰਥਾਏ ਸੀ, ਪਰ ਸੇਵਾ ਨਹੀਂ ਹੁੰਦੀ ਕਾ। ਇੱਕ ਆਫਿਸਰ ਵੀ ਉਹ ਦੂਜੇ ਨੂੰ ਛੋਟੇ ਨੂੰ ਹੁਕਮ ਕਰਦਾ ਕਿ ਤੂੰ ਮੇਰੇ ਵਾਸਤੇ ਆ ਲੈ ਕੇ ਆ, ਆਪ ਨਹੀਂ ਉਹ। ਬਾਹਰੋਂ ਸਾਨੂੰ ਕਿਤੋਂ ਵੀ ਸੁੱਖ ਨਹੀਂ ਮਿਲੇਗਾ, ਤੇ ਸੁੱਖ ਕਦੋਂ ਮਿਲੇਗਾ? ਜਦੋਂ ਆਪਾਂ ਗੁਰੂ ਕੋਲ ਆਵਾਂਗੇ, ਗੁਰਦੇਵ ਮਾਲਕ ਦੇ ਚਰਨਾਂ ਵਿੱਚੋਂ ਸੁੱਖ ਮਿਲੇਗਾ। ਆਪ ਜੀ ਇੱਕ ਸਾਖੀ ਸੁਣਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਕਿਸੇ ਸਿੱਖ ਦੇ ਘਰ ਮਹਾਰਾਜ ਨੇ ਚਰਨ ਪਾਏ ਅਤੇ ਪੁੱਤਰ ਨੇ ਕਦੀ ਕੰਮ ਨਹੀਂ ਸੀ ਕੀਤਾ, ਅਤੇ ਉਹ ਮਹਾਰਾਜ ਵਾਸਤੇ ਜਲ ਲੈ ਕੇ ਆਇਆ ਅਤੇ ਸਤਿਗੁਰ ਨੇ ਪ੍ਰਵਾਨ ਨਹੀਂ ਸੀ ਕੀਤਾ ਕਿ ਸਾਨੂੰ ਨਹੀਂ ਚਾਹੀਦਾ ਤੇਰਾ ਜਲ। ਸਾਰੀ ਉਮਰ ਲੰਘ ਗਈ ਕਿ ਦੂਜਿਆਂ 'ਤੇ ਤੂੰ ਬੋਝ ਬਣਿਆ ਰਿਹਾ, ਭਾਰ ਬਣਿਆ ਰਿਹਾ। ਐਸਿਆਂ ਦੀ ਜਿਹੜੀਆਂ ਬਖਸ਼ਿਸ਼ਾਂ ਨੇ ਨਾ, ਜੇ ਉਹ ਗੁਰੂ ਕੋਲ ਆ ਕੇ ਬਾਹਰੀ ਤੌਰ 'ਤੇ ਸੇਵਾ ਕਰਨਗੇ, ਪ੍ਰਵਾਨ ਨਹੀਂ ਹੋਣਗੇ। ਮਹਾਰਾਜ ਕਹਿੰਦੇ ਨੇ ਹੁਕਮ ਚਲਾਉਂਦੇ ਰਹਿ ਸਾਰੀ ਉਮਰੀ।
ਕਰ ਸੇਜ ਸੁਖਾਲੀ ਸੋਵੈ,
ਤੇ ਬਹੁਤ ਸੁੱਖਾਂ ਵਾਲੀ ਤੂੰ ਸੇਜਾ ਸੌਣਾ ਦੂਜਿਆਂ ਤੇ ਹੁਕਮ ਚਲਾ ਕੇ।
ਹੱਥੀ ਪੌਦੀ ਕਾਹੇ ਰੋਵੈ,
ਇਸ ਤਰ੍ਹਾਂ ਭਾਈ ਫਿਰ ਰੋਣਾ, ਐਸੇ ਕਲੇਸ਼ ਜਿਹੜੇ ਨੇ ਫਿਰ ਕਿਉਂ ਭਾਈ? ਤੂੰ ਆਪਣੇ ਹੱਥਾਂ ਨਾਲ ਹੀ ਇਹ ਸਾਰਾ ਕੁਝ ਕੀਤਾ ਤੇ ਫਿਰ ਹੁਣ ਰੋਂਦਾ ਕੁਰਲਾਉਂਦਾ ਕਿਉਂ ਹੈ?
ਘਰ ਘੁੰਮਣ ਵਾਣੀ ਪਾਈ,
ਆਪਣੇ ਘਰ ਵਿੱਚ ਤੇ ਘੁੰਮਣ ਘੇਰੀਆਂ ਹੀ ਪਈਆਂ ਰਹੀਆਂ। ਜਿਹੜੇ ਘਰ ਵਿੱਚ ਮਾਲਕ ਵਸਣਾ ਸੀ ਨਾ, ਉਹ ਦੁਨੀਆਂ ਸੰਸਾਰ ਦੀਆਂ ਘੁੰਮਣ ਘੇਰੀਆਂ ਵਿੱਚ ਹੀ ਇਹ ਘੁੰਮ ਕੇ ਰਹਿ ਗਿਆ।
ਪਾਪ ਪੱਥਰ ਤਰਨ ਨਾ ਜਾਈ,
ਇਸ ਤਰ੍ਹਾਂ ਭਾਈ ਜੀ ਆਪਣਾ ਘਰ ਪਾਪਾਂ ਦੀਆਂ ਵੱਡੇ ਵੱਡੇ ਪੱਥਰਾਂ ਦੇ ਨਾਲ ਭਰ ਲਏਗਾ ਨਾ, ਪਾਪਾਂ ਵਾਲੇ ਪੱਥਰਾਂ ਨਾਲ, ਤੇ ਪਾਪਾਂ ਦੀਆਂ ਪੰਡਾਂ ਨਾਲ ਫਿਰ ਤਰਿਆ ਨਹੀਂ ਜਾਣਾ।
ਪਉ ਬੇੜਾ ਜੀਓ ਚੜਾਓ,
ਇਸ ਲਈ ਗੁਰ ਪਿਆਰਿਓ ਭਉ ਰੂਪੀ ਬੇੜਾ, ਉਹ ਮਾਲਕ ਦਾ ਡਰ, ਉਹਦਾ ਪਿਆਰ ਆਪਣੇ ਜੀਵਨ ਵਿੱਚ ਧਾਰਨ ਕਰੋ।
ਕਹੋ ਨਾਨਕ ਦੇਵੈ ਕਾਹੂ,
ਇਹ ਬਖਸ਼ਿਸ਼ਾਂ ਕਿਸੇ ਵਿਰਲੇ ਨੂੰ ਗੁਰ ਪਿਆਰਿਓ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਮਿਲਦੀਆਂ ਨੇ। ਇਹ ਕਿਰਪਾ ਕੀਤੀ ਮਹਾਰਾਜ ਨੇ, ਸੁਖ ਨਿਧਾਨ ਬਚਨ ਉਚਾਰਨ ਕੀਤੇ, ਪਰ ਵੇਖੋ ਇਹਨਾਂ ਨੂੰ ਸੁਣ ਕੇ ਕਿੰਨਾ ਕੁ ਆਨੰਦ ਮਿਲਿਆ। ਕੋਈ ਅਵਸਥਾ ਬਦਲੀ ਬਾਬਾ ਮੂਲਾ ਜੀ ਦੀ, ਮਾਤਾ ਚੰਦੋ ਰਾਣੀ ਦੀ? ਨਹੀਂ। ਕੈਸਾ ਬਦਲਾਅ ਆ ਉਹ ਆਪਾਂ ਆਉਣ ਵਾਲੇ ਪ੍ਰਕਰਨਾਂ ਅੰਦਰ ਸਰਵਣ ਕਰਾਂਗੇ। ਇਹਨੇ ਰਹਿਮਤਾਂ ਭਰੇ ਬਚਨ ਪ੍ਰਵਾਨ ਕਰਨੇ, ਗੁਰ ਇਤਿਹਾਸ ਨੂੰ, ਗੁਰ ਸ਼ਬਦ ਵਿਚਾਰ ਨੂੰ,